ਬੇਅੰਤ ਬਰੀਵਾਲਾ ਦੀ ਪੁਸਤਕ ਬੇਘਰਾ ਇੱਕ ਭਟਕਦੇ ਰਾਹੀ ਦੀ ਦਾਸਤਾਨ ਦਾ ਅਗਲਾ ਅਤੇ ਆਖਰੀ ਕਾਂਡ 7। ਸੁਰਜੀਤ ਕੌਰ ਨੂੰ ਹੁਣ ਸਭ ਤੋਂ ਵੱਡਾ ਫਿਕਰ ਗੁਰਜੀਤ ਦਾ ਹੋ ਰਿਹਾ ਸੀ, ਕਿਉਂਕਿ ਪੁਲਿਸ ਨੇ ਉਹਨਾਂ ਮਾਵਾਂ ਧੀਆਂ ਨਾਲ ਸਿਰਫ ਮਾਰ ਕੁੱਟੀ ਕਰਨੀ ਸੀ, ਪਰ ਜੇ ਗੁਰਜੀਤ ਉਹਨਾਂ ਦੇ ਹੱਥ ਆ ਜਾਂਦਾ ਉਹਦਾ ਮੁਕਾਬਲਾ ਬਣਨਾ ਤੈਅ ਸੀ। ਸੁਰਜੀਤ ਕੌਰ ਨੇ ਹਰਨਾਮ ਸਿੰਘ ਦਾ ਪਤਾ ਲਗਾ ਕੇ ਉਹਦੇ ਰਾਹੀਂ ਗੰਢ ਤੁਪ ਕਰਕੇ ਗੁਰਜੀਤ ਨੂੰ ਕਲਕੱਤੇ ਭੇਜ ਦਿੱਤਾ। ਹਰਨਾਮ ਖੁਦ ਗੁਰਜੀਤ ਦੇ ਚਾਚੇ ਨਾਲ ਟਰੱਕ 'ਤੇ ਰਿਹਾ ਸੀ, ਇਸ ਕਰਕੇ ਉਹਦੀ ਟਰਾਂਸਪੋਰਟ ਵਿੱਚ ਕਾਫੀ ਜਾਣ ਪਛਾਣ ਸੀ। ਗੁਰਜੀਤ ਉੱਥੇ ਇੱਕ ਟਰੱਕ 'ਤੇ ਡਰਾਈਵਰ ਲੱਗ ਗਿਆ। ਉਹ ਕਈ ਮਹੀਨੇ ਬਿਲਕੁਲ ਵੀ ਪੰਜਾਬ ਨਹੀਂ ਆਇਆ। ਹੁਣ ਪੁਲਿਸ ਨੇ ਵੀ ਸੁਰਜੀਤ ਅਤੇ ਸਿਮਰਨ ਨੂੰ ਤੰਗ ਕਰਨਾ ਬੰਦ ਕਰ ਦਿੱਤਾ ਸੀ। ਕੁਝ ਫਸਲਵਾੜੀ ਤਾਂ ਪੁਲਿਸ ਦੇ ਗੇੜਿਆਂ ਨੇ ਬਰਬਾਦ ਕਰ ਦਿੱਤੀ ਸੀ, ਰਹਿੰਦੀ ਖੁੰਦੀ ਕਸਰ ਕੱਢ ਦਿੱਤੀ ਸੀ ਸਤੰਬਰ 1988 ਵਿੱਚ ਆਏ ਵੱਡੇ ਹੜ੍ਹਾਂ ਨੇ, ਜੋ ਪੰਜਾਬ ਦੇ ਸਭ ਤੋਂ ਭਿਅੰਕਰ ਹੜ੍ਹ ਸਨ, ਜਦੋਂ ਪੂਰਾ ਪੰਜਾਬ ਇੱਕ ਝੀਲ ਬਣ ਗਿਆ ਸੀ। ਪੰਜਾਬ ਨੂੰ ਦੂਰੀ ਮਾਰ ਪਈ ਸੀ। ਇਸ ਸਾਲ ਇੱਕ ਕਾਲੇ ਦੌਰ ਦਾ ਕਹਿਰ ਅਤੇ ਦੂਜਾ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਆ ਗਿਆ ਸੀ। ਲੋਕਾਂ ਦੇ ਘਰ ਬਾਰ ਟਹਿ ਗਏ ਸਨ, ਫਸਲਾਂ ਬਰਬਾਦ ਹੋ ਚੁੱਕੀਆਂ ਸਨ। ਇਸ ਸਾਲ ਦੇ 6 ਮਹੀਨੇ ਗੁਰਜੀਤ ਪੰਜਾਬ ਤੋਂ ਬਾਹਰ ਟਰੱਕ ਚਲਾਉਂਦਾ ਰਿਹਾ। ਦੇਸੀ ਮਹੀਨਾ ਕੱਤਾ ਚੜ੍ਹ ਗਿਆ ਸੀ। ਸੁਰਜੀਤ ਕੌਰ ਨੇ ਮਾੜਾ ਚੰਗਾ ਮੁੰਡਾ ਦੇਖ ਕੇ ਸਿਮਰਨ ਦਾ ਵਿਆਹ ਪੱਕਾ ਕਰ ਦਿੱਤਾ। ਮੁੰਡਾ ਸੋਹਣਾ ਸੀ, ਉਂਝ ਵੀ ਕਚਹਿਰੀ ਵਿੱਚ ਕਲਰਕ ਲੱਗਿਆ ਹੋਇਆ ਸੀ। ਉਦੋਂ ਦਾਜ 'ਤੇ ਵੀ ਪੂਰਨ ਰੂਪ ਵਿੱਚ ਪਾਬੰਦੀ ਸੀ ਅਤੇ 5 ਜਣਿਆਂ ਤੋਂ ਵੱਧ ਜਾਣ ਨਹੀਂ ਸੀ ਜਾ ਸਕਦੀ। ਵਿਆਹ ਬਿਲਕੁਲ ਸਾਦੇ ਢੰਗ ਨਾਲ ਹੁੰਦੇ ਸਨ। ਬਸ 2 ਜੋੜੀ ਕੱਪੜੇ ਵਿੱਚ ਸਿਮਰਨ ਨੂੰ ਵਿਦਾ ਕਰ ਦਿੱਤਾ ਗਿਆ। ਡੋਲੀ ਚੜ੍ਹਨ ਵੇਲੇ ਸਿਮਰਨ ਨੇ ਇੱਕ ਨਿਗਾਹ ਵੀਰ ਦੇ ਸੁੰਨੇ ਵਿਹੜੇ 'ਚ ਮਾਰੀ। ਉਹਦੀਆਂ ਤਾਹਾਂ ਨਿਕਲ ਗਈਆਂ। ਇਕਲੌਤਾ ਵੀਰ ਸੀ ਉਹਦਾ, ਪਰ ਅੱਜ ਉਹ ਵੀ ਬੇਘਰਾ ਹੋਇਆ ਫਿਰਦਾ ਸੀ, ਨਾ ਕਰਦਾ ਰਿਹਾ ਸੀ ਨਾ ਘਾਟਦਾ। ਬੜੀ ਮਿਹਨਤ ਨਾਲ ਗੁਰਜੀਤ ਨੇ ਇਹ ਘਰ ਬਣਾਇਆ ਸੀ, ਪਰ ਚੰਦਰਾ ਨਹੀਂ ਸੀ ਜਾਣਦਾ ਕਿ ਇਹਦੇ ਵਿੱਚ ਰਹਿਣਾ ਉਹਨੂੰ ਕਿੱਥੇ ਨਸੀਬ ਹੋਣਾ ਸੀ। ਡੋਲੀ ਚੜ੍ਹਨ ਵੇਲੇ ਸਿਮਰਨ ਭੱਜ ਕੇ ਮਾਂ ਦੇ ਗੱਲ ਨਾਲ ਚਿੰਬੜ ਗਈ। ਉਹਨੇ ਰੋ ਰੋ ਕਲੀਰੇ ਭਿਉਂ ਦਿੱਤੇ। ਜਦ ਉਹ ਅਤੇ ਗੁਰਜੀਤ ਇਕੱਠੇ ਰੋਟੀ ਖਾਂਦੇ ਕਦੇ ਕਿਸੇ ਗੱਲ ਤੋਂ ਥੋੜ੍ਹਾ ਲੜ ਪੈਂਦੇ ਸੀ ਤਾਂ ਗੁਰਜੀਤ ਨੇ ਜਾਣ ਕੇ ਕਹਿਣਾ,
ਕੋਈ ਨਾ ਕੋਈ ਨਾ, ਤੈਨੂੰ ਬਾਹਲੀ ਦੂਰ ਵਿਆਹੂੰਗਾ, ਤੇਰੇ ਵਿਆਹ 'ਤੇ ਮੈਂ ਤੈਨੂੰ ਡੋਲੀ 'ਚ ਵੀ ਨਹੀਂ ਬਿਠਾਉਣਾ, ਤੂੰ ਆਪੇ ਹੀ ਬੈਠੀ, ਕਿਉਂਕਿ ਤੂੰ ਲੜਦੀ ਹੈ ਨਾ ਮੇਰੇ ਨਾਲ।
ਪਰ ਕੀ ਪਤਾ ਸੀ ਗੁਰਜੀਤ ਦੇ ਚੌੜ ਨਾਲ ਮੂੰਹੋਂ ਕੱਢੇ ਬੋਲ ਸੱਚ ਹੋ ਜਾਣੇ ਸੀ। ਸਿਮਰਨ ਨੇ ਮਾਂ ਦੀ ਗਲਵੱਕੜੀ ਤੋਂ ਵੱਖ ਹੋ ਕੇ ਇੱਕ ਵਾਰ ਪੂਰੇ ਵਿਹੜੇ ਵਿੱਚ ਫਿਰ ਨਿਗਾਹ ਮਾਰ ਕੇ, ਸ਼ਾਇਦ ਘਰ ਦੇ ਕਿਸੇ ਕੋਨੇ 'ਚ ਉਹਦਾ ਵੀਰ ਨਿਕਲ ਆਵੇ ਅਤੇ ਉਹਨੂੰ ਭੱਜ ਕੇ ਹਿੱਕ ਨਾ ਲਾ ਲਵੇ ਅਤੇ ਆਖੇ, ਰੋ ਨਾ ਕਮਲੋ, ਇੱਧਰੋ ਤੂੰ ਤੁਰਨਾ, ਉੱਧਰੋਂ ਆਪਾਂ ਬੇਬੇ ਨੂੰ ਲਿਆ ਦੇਣੀ। ਪਰ ਉਹਦੇ ਹੰਝੂ ਕਿਹਨੇ ਪੂੰਝਣੇ ਸੀ? ਇੱਕ ਉਹਦਾ ਵੀਰ ਜਗਤਾਰ, ਜਿਸ ਨੂੰ ਉਹ ਭੋਲੂ ਵੀਰਾ ਕਹਿੰਦੀ ਹੁੰਦੀ ਸੀ, ਪੰਜਾਬ 'ਚ ਬਲਦੀ ਅੱਗ ਦੀ ਭੇਟ ਚੜ੍ਹ ਗਿਆ ਸੀ ਅਤੇ ਇੱਕ ਮਾਂ ਜਾਇਆ ਘਰੋਂ ਬੇਘਰ ਹੋਇਆ ਫਿਰਦਾ ਸੀ। ਨਾਨਕੇ ਤਾਂ ਵਿਚਾਰੀ ਨੇ ਸ਼ਬਦ ਹੀ ਸੁਣਿਆ। ਜਿੰਨਾ ਮਾਮਿਆਂ ਉਹਦੀ ਮਾਂ ਨੂੰ ਪੈਸੇ ਬਦਲੇ ਕਿਸੇ ਬੁੱਢੇ ਨਾਲ ਤੋਰ ਦਿੱਤਾ ਸੀ, ਉਹਨਾਂ ਆ ਕੇ ਉਸ ਮਾਸੂਮ ਦਾ ਸਿਰ ਕਿੱਥੋਂ ਕੱਜਣਾ ਸੀ? ਸਿਮਰਨ ਦੇ ਦਿਲ 'ਚੋਂ ਦਰਦ ਭਰੇ ਬੋਲ ਨਿਕਲੇ, ਵੀਰਾ ਮੇਰਿਆ, ਜੇ ਕਿਤੇ ਸੁਣਦਾ ਹੋਇਆ ਗੱਲ ਦਿਲ ਦੀ ਤੈਨੂੰ ਮੈਂ ਕਹਿਣ ਲੱਗੀ, ਜੋ ਤੇਰੇ ਬਿਨਾਂ ਕਦੇ ਬੁਰਕੀ ਵੀ ਨਹੀਂ ਸੀ ਖਾਂਦੀ, ਅੱਜ ਤੇਰੇ ਬਿਨਾਂ ਹੀ ਡੋਲੀ ਵਿੱਚ ਬਹਿਣ ਲੱਗੀ। ਵੇ ਤੇਰਾ ਕੰਡਾ ਵੱਜਿਆ ਕਦੇ ਮਾਂ ਸਹਾਰਦੀ ਨਾ ਸੀ, ਵੇ ਹੁਣ ਵੀ ਦਰਦ ਪੱਥਰਾਂ ਦੇ ਵੀਰਾ ਸਹਿਣ ਲੱਗੀ, ਵੇ ਕਦੇ ਘਰ ਮੁੜ ਹੋਇਆ ਤਾਂ ਕੰਧਾਂ ਨੂੰ ਪੁੱਛ ਲਵੀਂ, ਅਲਵਿਦਾ ਵੀਰਾ ਤੇਰੇ ਘਰ ਨੂੰ ਮੈਂ ਕਹਿਣ ਲੱਗੀ। ਇੱਕ ਤੇਰੀ ਕਾਲਜ ਵਾਲੀ ਫੋਟੋ ਲੈ ਚੱਲੀ ਮੈਂ ਨਾਲ ਆਪਣੇ, ਵੇ ਵੀਰ ਨਾ ਤੇਰੇ ਘਰ 'ਚੋਂ ਕੁਝ ਹੋਰ ਨਾ ਲੈਣ ਲੱਗੀ, ਕਦੋਂ ਭਰੂਗਾ ਢਿੱਡ ਇਹਦਾ, ਦਸ ਅੰਬੜੀਏ ਨਹੀਂ ਖਾਣ ਪੰਜਾਬ ਦੇ ਗੱਭਰੂ ਪੁੱਤ ਜਿਹੜੀ ਡਹਿਣ ਲੱਗੀ, ਜਿਹੜੇ ਵਿਹੜੇ 'ਚ ਤੇਰੇ ਕਦਮਾਂ ਦੇ ਨਿਸ਼ਾਨ ਸੀ ਮਾਂ ਜਾਇਆ, ਉਸ ਵਿਹੜੇ 'ਚੋਂ ਬੁੱਕ ਮਿੱਟੀ ਦਾ ਮੈਂ ਮੰਗ ਕੇ ਲੈਣ ਲੱਗੀ। ਸਿਮਰਨ ਦੀ ਬਿਨਾਂ ਵੀਰ ਤੋਂ ਡੋਲੀ ਵਿਦਾ ਕਰ ਦਿੱਤੀ ਗਈ। ਇੱਕ ਸੁਰਜੀਤ ਕੌਰ ਸੀ ਅਤੇ ਕੁਝ ਆਂਢ ਗੁਆਂਢ, ਹੋਰ ਤਾਂ ਕੋਈ ਆਪਣਾ ਹੈ ਨਹੀਂ ਸੀ ਉਹਦਾ। ਜਨਵਰੀ ਦੇ ਪਹਿਲੇ ਹਫ਼ਤੇ ਗੁਰਜੀਤ ਦਾ ਪੰਜਾਬ ਗੇੜਾ ਲੱਗਿਆ। ਉਹਨੂੰ ਲੱਗਦਾ ਸੀ ਹੁਣ ਤਾਂ ਕਾਫ਼ੀ ਮਹੀਨੇ ਹੋ ਗਏ ਹਨ, ਉਹਨੂੰ ਕੋਈ ਵੀ ਨਹੀਂ ਪਛਾਣੂਗਾ। ਉਹ ਚੁੱਪ ਚਾਪ ਰਾਤ ਨੂੰ ਘਰ ਜਾ ਕੇ ਅੰਦਰ ਪੈ ਜਾਊਗਾ, ਬਾਹਰ ਹੀ ਨਹੀਂ ਨਿਕਲੂਗਾ, ਕਿਸੇ ਨੂੰ ਕੀ ਸੁਪਨੇ ਆਉਂਦੇ, ਨਾਲੇ ਹਫ਼ਤਾ ਡੰਗ ਮਾਂ ਨੂੰ ਮਿਲਾਊਗਾ। ਉਹ ਰਾਤ ਨੂੰ ਘਰ ਚਲਾ ਗਿਆ। ਸੁਰਜੀਤ ਕੌਰ ਤੋਂ ਚਾਅ ਨਹੀਂ ਸੀ ਚੱਕਿਆ ਜਾ ਰਿਹਾ, ਪਰ ਡਰ ਵੀ ਲੱਗ ਰਿਹਾ ਸੀ, ਕਿਉਂਕਿ ਜਿਵੇਂ ਮਾਰਚ 1988 ਵਿੱਚ ਇੱਕ ਗਾਉਣ ਵਾਲੀ ਜੋੜੀ ਦਾ ਕਤਲ ਹੋਇਆ ਸੀ, ਉਵੇਂ ਹੀ ਦਸੰਬਰ 1988 ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਦੀ ਪੰਜਾਬੀ ਫਿਲਮ ਦੀ ਸ਼ੂਟਿੰਗ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੰਜਾਬ ਪੁਲਿਸ ਇੱਕਦਮ ਐਕਸ਼ਨ ਵਿੱਚ ਆ ਚੁੱਕੀ ਸੀ। ਹਾਲੇ ਤੱਕ ਪੰਜਾਬ ਵਿੱਚ ਗਵਰਨਰ ਰਾਜ ਲਾਗੂ ਸੀ ਅਤੇ ਪੰਜਾਬ 'ਤੇ ਡਿਸਟਰਬਡ ਏਰੀਏ ਦਾ ਲੇਬਲ ਲੱਗ ਚੁੱਕਾ ਸੀ। ਲੋਹੜੀ ਤੋਂ 3 ਕੁ ਦਿਨ ਪਹਿਲਾਂ ਸਿਮਰਨ ਵੀ ਪੇਕੇ ਪਿੰਡ ਆ ਗਈ। ਉਹਨੂੰ ਸੁਪਨਾ ਵੀ ਨਹੀਂ ਸੀ ਕਿ ਬੂਹੇ ਅੰਦਰ ਪੈਰ ਪਾਉਂਦਿਆਂ ਉਹਨੂੰ ਉਹਦਾ ਗੁਰਜੀਤ ਵੀਰ ਮਿਲੂਗਾ। ਜਦ ਸਿਮਰਨ ਬੂਹੇ ਤੋਂ ਅੰਦਰ ਵੜੀ, ਗੁਰਜੀਤ ਭੱਜ ਕੇ ਜਾ ਕੇ ਆਪਣੀ ਭੈਣ ਦੇ ਗਲ ਨੂੰ ਚਿੰਬੜ ਗਿਆ। ਭੈਣ ਭਰਾ ਵਿਹੜੇ ਵਿੱਚ ਖੜ੍ਹੇ ਪਤਾ ਨਹੀਂ ਕਿੰਨੀ ਦੇਰ ਇੱਕ ਦੂਜੇ ਦੇ ਗਲ ਲੱਗ ਰੋਂਦੇ ਰਹੇ। ਅੱਜ ਉਹਦੀ ਸਿਮਰਨ ਦੇ ਹੱਥ ਕੱਚ ਦੀਆਂ ਝੂੜੀਆਂ ਛਣਕ ਰਹੀਆਂ ਸਨ। ਬੇਸ਼ੱਕ ਗੁਰਜੀਤ ਦੇ ਘਰ ਛੱਡਣ ਤੋਂ ਬਾਅਦ ਪੁਲਿਸ ਨੇ ਉਸ 'ਤੇ ਬਹੁਤ ਤਸ਼ੱਦਦ ਕੀਤਾ ਸੀ, ਉਹਨੂੰ ਕਰੰਟ ਤੱਕ ਲਗਾਇਆ ਗਿਆ ਸੀ, ਪਰ ਗੁਰਜੀਤ ਤੋਂ ਤਾਂ ਵੀ ਉਹਦਾ ਰੂਪ ਚੱਲਿਆ ਨਹੀਂ ਸੀ ਜਾ ਰਿਹਾ। ਗੁਰਜੀਤ ਨੇ ਪਾਸੇ ਮੂੰਹ ਕਰਕੇ ਥੁੱਕ ਦਿੱਤਾ, ਜਿਵੇਂ ਕਈ ਵਾਰ ਆਪਣੇ ਵੀਰ ਨੂੰ ਨਜ਼ਰ ਲੱਗਣ ਦੇ ਡਰੋਂ ਸਿਮਰਨ ਥੁੱਕ ਦਿਆ ਕਰਦੀ ਸੀ। ਗੁਰਜੀਤ ਨੂੰ ਘਰ ਆਏ ਨੂੰ 4 ਦਿਨ ਹੋ ਚੁੱਕੇ ਸਨ। ਕਿਸੇ ਨੂੰ ਕੰਨੋ ਕੰਨ ਖਬਰ ਤੱਕ ਨਹੀਂ ਸੀ, ਕਿਉਂਕਿ ਉਹ ਸੰਦੂਕਾਂ ਵਾਲੇ ਅੰਦਰ ਹੀ ਪਿਆ ਰਹਿੰਦਾ ਸੀ ਅਤੇ ਘਰ ਵੀ ਰਾਤ ਨੂੰ ਹੀ ਆਇਆ ਸੀ, ਕਿਸੇ ਨੂੰ ਕੀ ਪਤਾ ਲੱਗਣਾ ਸੀ। ਪਰ ਅੱਜ ਜਦੋਂ ਸਿਮਰਨ ਨੂੰ ਦੇਖ ਕੇ ਭੱਜ ਕੇ ਵਿਹੜੇ ਵਿੱਚ ਆ ਕੇ ਚਿੰਬੜ ਗਿਆ ਤਾਂ ਗਲੀ 'ਚੋਂ ਲੰਘਦਿਆਂ ਕਈਆਂ ਨੇ ਦੇਖ ਲਿਆ ਸੀ। ਗੱਲ ਤਾਂ ਕਹਿੰਦੇ ਅੱਗ ਤੋਂ ਤੇਜ਼ ਫੈਲਦੀ ਹੈ। ਪਲਾਂ ਵਿੱਚ ਇਹ ਖਬਰ ਆੜਤੀ ਕਿਸ਼ੋਰੀ ਲਾਲ ਕੋਲ ਵੀ ਪਹੁੰਚ ਗਈ, ਪਰ ਕਿਸ਼ੋਰੀ ਲਾਲ ਤਾਂ ਹੋਰ ਹੀ ਸੁਪਨੇ ਵੇਖੀ ਬੈਠਾ ਸੀ। ਉਹਦੇ ਭਾਅ ਦਾ ਗੁਰਜੀਤ ਦਾ ਮੁਕਾਬਲਾ ਬਣਾ ਕੇ ਖਪਾ ਦਿੱਤਾ ਗਿਆ ਸੀ। ਉਹ ਤਾਂ ਵਹੀ 'ਤੇ ਗੁਰਜੀਤ ਦੇ ਨਕਲੀ ਦਸਤਖਤ ਕਰਕੇ 3 ਕਿੱਲੇ ਗਹਿਣੇ ਕਰੀ ਫਿਰਦਾ ਸੀ। ਉਹਨੇ ਤਾਂ ਬਸ ਇਹ ਦਿਖਾਉਣਾ ਸੀ ਸੁਰਜੀਤ ਕੌਰ ਨੂੰ ਕਿ ਗੁਰਜੀਤ ਹਥਿਆਰ ਖਰੀਦਣ ਲਈ 5 ਲੱਖ ਲੈ ਕੇ ਗਿਆ ਮੇਰੇ ਕੋਲੋਂ। ਪਰ ਗੁਰਜੀਤ ਦੇ ਜਿਉਂਦੇ ਹੋਣ ਦੀ ਗੱਲ ਨੇ ਉਹਦੇ ਸਾਰੇ ਸੁਪਨੇ 'ਤੇ ਪਾਣੀ ਫੇਰ ਦਿੱਤਾ ਸੀ। ਉਹਨੇ ਇਸ ਗੱਲ ਦੀ ਇਤਲਾਹ ਚੌਕੀ ਕਰ ਦਿੱਤੀ। ਉੱਧਰ ਅੱਜ ਬੜੇ ਮਹੀਨਿਆਂ ਬਾਅਦ ਭੈਣ ਭਰਾ ਨੇ ਇਕੱਠਿਆਂ ਰੋਟੀ ਖਾਧੀ ਸੀ। ਪੂਹ ਦਾ ਮਹੀਨਾ ਹੋਣ ਕਰਕੇ 3ੋਂ ਸਵਾਤ ਵਿੱਚ ਹੀ ਸੌਂ ਗਏ। ਕਿੰਨੀ ਦੇਰ ਭੈਣ ਭਰਾ ਗੱਲਾਂ ਕਰਦੇ ਰਹੇ। ਅੱਧੀ ਰਾਤ ਨੂੰ ਕੰਧਾਂ ਉੱਤੋਂ ਦੀ ਅਚਾਨਕ ਗੋਲੀ ਚੱਲਣੀ ਸ਼ੁਰੂ ਹੋ ਗਈ। CRP ਅਤੇ ਪੁਲਿਸ ਦਾ ਘੇਰਾ ਪੈ ਚੁੱਕਾ ਸੀ। ਸਿਮਰਨ ਨੇ ਜਲਦੀ ਨਾਲ ਖੇਤਾਂ ਵਾਲੇ ਪਾਸੇ ਖੁੱਲ੍ਹਦੀ ਬਾਰੀ ਖੋਲ੍ਹੀ ਅਤੇ ਆਪਣੇ ਵੀਰ ਨੂੰ ਭਜਾ ਦਿੱਤਾ। ਗੁਰਜੀਤ ਹਾਲੇ ਕੁਝ ਕਰਮਾਂ 'ਤੇ ਸੀ। ਭੈਣ ਬਾਰੀ 'ਚ ਖੜ੍ਹੀ ਖੇਤਾਂ ਵੱਲ ਮੂੰਹ ਕਰਕੇ ਭੱਜੇ ਜਾਂਦੇ ਵੀਰ ਨੂੰ ਦੇਖ ਰਹੀ ਸੀ। ਅਚਾਨਕ ਗੋਲੀਆਂ ਦੀ ਵਾਛੜ ਹੋਈ। ਸਿਮਰਨ ਦੀ ਪਿੱਠ ਵਿੱਚ ਦੀ ਕਈ ਗੋਲੀਆਂ ਆਰ ਪਾਰ ਹੋ ਗਈਆਂ। ਇੱਕ ਜ਼ੋਰਦਾਰ ਚੀਕ ਗੁਰਜੀਤ ਦੇ ਕੰਨਾਂ ਵਿੱਚ ਪਈ, ਜੋ ਹਾਲੇ ਤੱਕ ਉਹਦੇ ਕੰਨਾਂ 'ਚ ਗੂੰਜਦੀ ਰਹਿੰਦੀ ਸੀ। ਹਨੇਰੇ 'ਚ ਭੱਜਿਆ ਜਾਂਦਾ ਗੁਰਜੀਤ ਇੱਕ ਟਾਹਲੀ ਦੀ ਖੁੰਗਰੀ ਨਾਲ ਟਕਰਾਇਆ, ਜੋ ਉਹਦੇ ਮੱਥੇ 'ਤੇ ਵੱਡਾ ਜ਼ਖਮ ਕਰ ਗਈ। ਹੁਣ ਵੀ ਜਦ ਗੁਰਜੀਤ ਸ਼ੀਸ਼ੇ ਉਹ ਨਿਸ਼ਾਨ ਦੇਖਦਾ ਸੀ ਤਾਂ ਉਹਦੀ ਭੈਣ ਦੀ ਆਖਰੀ ਚੀਖ ਉਹਦੇ ਕੰਨਾਂ ਵਿੱਚ ਗੂੰਜ ਜਾਂਦੀ ਸੀ। ਮਹੀਨਾ ਪਹਿਲਾਂ ਘਰੋਂ ਬਿਨਾਂ ਵੀਰ ਤੋਂ ਡੋਲੀ ਵਿੱਚ ਬੈਠੀ ਵੀਰ ਤੋਂ ਬਿਨਾਂ ਹੀ ਅਰਥੀ 'ਤੇ ਲੇਟ ਗਈ। ਪੁਲਿਸ ਨੇ ਗੁਰਜੀਤ ਦਾ ਥੋੜ੍ਹੀ ਦੂਰ ਤੱਕ ਪਿੱਛਾ ਕੀਤਾ। ਅੱਗੇ ਸੰਘਣੇ ਰੁੱਖਾਂ ਦੀ ਝਿੜੀ ਸ਼ੁਰੂ ਹੋ ਗਈ, ਜੋ ਖਾੜਕੂਆਂ ਦਾ ਗੜ ਮੰਨੀ ਜਾਂਦੀ ਸੀ। ਇਸ ਲਈ ਪੁਲਿਸ ਵਾਲੇ ਡਰਦੇ ਮਾਰੇ ਪਿੱਛੇ ਮੁੜ ਆਏ। ਗੁਰਜੀਤ ਇੱਕ ਰੁੱਖ ਦਾ ਆਸਰਾ ਲੈ ਕੇ ਕਿੰਨੀ ਦੇਰ ਬੈਠਾ ਰਿਹਾ। ਉਹਦਾ ਸਾਹ ਫੁੱਲਿਆ ਹੋਇਆ ਸੀ। ਉਹਦੇ ਕੰਨਾਂ 'ਚ ਸਿਮਰਨ ਦੀ ਆਖਰੀ ਚੀਖ ਗੂੰਜਦੀ ਰਹੀ। ਉੱਥੋਂ ਬਚਦਾ ਬਚਾਉਂਦਾ ਉਹ ਫਿਰ ਕਲਕੱਤੇ ਚਲਾ ਗਿਆ, ਫਿਰ ਕਦੇ ਘਰ ਨਹੀਂ ਆਇਆ। 1 ਸਾਲ ਬਾਅਦ 99 ਵਿੱਚ ਉਹਦੀ ਮਾਂ ਵੀ ਇਸ ਦੁਨੀਆ ਤੋਂ ਚੱਲ ਵਸੀ। ਉਦੋਂ ਤੋਂ ਗੁਰਜੀਤ ਇਹਨਾਂ ਰਾਵਾਂ ਦਾ ਹੀ ਸਾਥੀ ਸੀ। ਇੱਕ ਉਹਦੀ ਸਾਥੀ ਸੀ ਗੁੱਟ 'ਤੇ ਬੰਨੀ ਕੜੀ, ਜੋ ਕਾਲਜ ਵਕਤ ਉਹਨੂੰ ਅੰਮ੍ਰਿਤ ਨੇ ਦਿੱਤੀ ਸੀ, ਅਤੇ ਜਾਂ ਉਹਦੀ ਜੇਬ ਵਿੱਚ 1 ਰੁਪਏ ਦਾ ਸਿੱਕਾ ਸੀ, ਜੋ ਕਿਸੇ ਵਕਤ ਇੱਕ ਹਰਿਆਣਵੀ ਕੁੜੀ ਨੇ ਦਿੱਤਾ ਸੀ। ਹੁਣ 32 ਸਾਲ ਪਹਿਲਾਂ ਹੋਈਆਂ ਇਹਨਾਂ ਘਟਨਾਵਾਂ ਨਾਲ ਗੁਰਜੀਤ ਰੋਜ਼ ਲੜ ਰਿਹਾ ਸੀ। ਕਦੇ ਉਹਦੇ ਮੂਹਰੇ ਜਲਾਦਾਂ ਵਰਗੇ ਪਿਓ ਦਾ ਚਿਹਰਾ ਖੜ੍ਹਾ ਹੁੰਦਾ ਸੀ, ਕਦੇ ਮਾਂ ਸੁਰਜੀਤ ਕੌਰ ਦਾ, ਕਦੇ ਕੰਨਾਂ 'ਚ ਸਿਮਰਨ ਦੀ ਚੀਕ ਗੂੰਜ ਜਾਂਦੀ, ਅਤੇ ਕਦੇ ਅੰਮ੍ਰਿਤ ਦੇ ਹਾਸੇ, ਕਦੇ 2 ਜੀਪਾਂ ਮਗਰ ਬੰਨ ਕੇ ਵਿਚਾਲਿਓਂ ਪਾੜੇ ਜਗਤਾਰ ਦੇ ਟੁਕੜੇ। ਬੇਸ਼ੱਕ ਹੁਣ ਪੰਜਾਬ ਦਾ ਮਾਹੌਲ ਸ਼ਾਂਤ ਹੋ ਚੁੱਕਾ ਸੀ, ਉਹ ਕਾਲਾ ਦੌਰ ਗੁਜ਼ਰੇ ਨੂੰ 30-32 ਸਾਲ ਹੋ ਚੁੱਕੇ ਸਨ, ਪਰ ਇਹ 84 ਤੋਂ 95 ਦੇ 11 ਸਾਲ ਉਹਦਾ ਸਭ ਕੁਝ ਹੀ ਖੋ ਕੇ ਲੈ ਗਏ ਸਨ। ਹੁਣ ਪਿੰਡ ਮੁੜ ਸਕਦਾ ਸੀ, ਪਰ ਕਿਸ ਲਈ ਮੁੜਦਾ? ਘਰ ਕਿੱਥੇ ਰਹਿ ਗਿਆ ਸੀ? ਹੋ ਸਕਦਾ ਕੋਈ ਮਕਾਨ ਦੀ ਨਿਸ਼ਾਨੀ ਖੜ੍ਹੀ ਹੋਵੇ, ਕੋਈ ਕੰਧ ਕੌਲਾ, ਪਰ ਕੰਧਾਂ ਨੇ ਉਹਦੀ ਭੈਣ ਸਿਮਰਨ ਵਾਂਗ ਉਹਦੇ ਨਾਲ ਬੈਠ ਰੋਟੀ ਨਹੀਂ ਸੀ ਖਾਣੀ, ਮਾਂ ਵਾਂਗ ਹਿੱਕ ਨਾਲ ਨਹੀਂ ਸੀ ਲਾਉਣਾ। ਉਹ ਸਾਜੀ, ਛੋਟੂ ਨੇ ਆ ਕੇ ਗੁਰਜੀਤ ਦਾ ਮੋਢਾ ਹਿਲਾਇਆ। ਕਿੱਥੇ ਗਵਾਚੇ ਉਹ ਸਾਜੀ? ਗੁਰਜੀਤ ਤਰਪ ਕੇ ਅੱਜ ਪਰਤ ਆਇਆ। ਉਹ ਘਟਨਾਵਾਂ 32 ਸਾਲ ਪਿੱਛੇ ਰਹਿ ਗਈਆਂ। ਅੱਜ ਉਹ ਕਲਕੱਤੇ ਪੋਰਟ 'ਤੇ ਬੈਠਾ ਸੀ।
ਉਹ ਗੱਡੀ ਖਾਲੀ ਹੋ ਗਈ ਹੈ, ਚਲੋ ਉੱਠੋ ਚੱਲੀਏ,
ਛੋਟੂ ਬੋਲਿਆ। ਜਦ ਗੁਰਜੀਤ ਨੇ ਮੂੰਹ ਉੱਪਰ ਚੁੱਕਿਆ ਉਹਦੀਆਂ ਦੋਵੇਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ।
ਉਹ ਸਾਜੀ, ਕੀ ਹੋ ਗਿਆ? ਸੁੱਖ ਤਾਂ ਹੈ ਘਰੇ, ਤੁਸੀਂ ਰੋ ਕਿਉਂ ਰਹੇ ਹੋ?
ਛੋਟੂ ਨੇ ਘਬਰਾ ਕੇ ਪੁੱਛਿਆ। ਉਹ ਜਦੋਂ ਘਰ ਹੀ ਨਹੀਂ ਤਾਂ ਘਰਾਂ ਦੇ ਸੁੱਖ ਦੁੱਖ ਕੀ ਹੋਣਗੇ? ਚੱਲ ਚੱਲੀਏ, ਅਤੇ ਪਤਾ ਕਰ ਅਗਲਾ ਗੇੜਾ ਕਿੱਥੋਂ ਦਾ ਭਰਨਾ। ਯਾਦਾਂ 'ਚ ਗੁਆਚੇ ਨੂੰ ਉਹਨੂੰ ਪਤਾ ਹੀ ਨਾ ਲੱਗਾ ਕਿ ਕਦ ਉਹਨੇ ਸਮੁੰਦਰ ਦੀ ਰੇਤ 'ਤੇ ਸੁਰਜੀਤ ਕੌਰ, ਸਿਮਰਨ, ਅੰਮ੍ਰਿਤ, ਜਗਤਾਰ ਅਤੇ ਗੁਰਜੀਤ ਇਹ ਨਾਂ ਲਿਖ ਦਿੱਤੇ ਸਨ। ਹਾਲੇ ਉਹ ਉੱਠ ਕੇ ਤੁਰ ਨਹੀਂ ਲੱਗਾ ਸੀ ਕਿ ਸਮੁੰਦਰ ਦੀ ਆਈ ਇੱਕ ਛਲ ਗੁਰਜੀਤ ਦੇ ਨਾਂ ਨੂੰ ਛੱਡ ਕੇ ਬਾਕੀ ਸਾਰੇ ਨਾਂ ਮਿਟਾ ਗਏ। ਗੁਰਜੀਤ ਦੀ ਅੱਖ 'ਚੋਂ ਦੋ ਖਾਰੇ ਹੰਝੂ ਨਿਕਲੇ ਅਤੇ ਅੱਖਾਂ ਉੱਤੋਂ ਦੀ ਹੁੰਦੇ ਹੋਏ ਸਮੁੰਦਰ ਦੇ ਖਾਰੇ ਪਾਣੀ ਵਿੱਚ ਰਲ ਗਏ। ਹਾਲੇ ਉਹ ਮੁੜਿਆ ਹੀ ਸੀ ਕਿ ਇੱਕ ਛਲ ਹੋਰ ਆਈ ਜੋ ਗੁਰਜੀਤ ਦਾ ਨਾਂ ਵੀ ਰੇਤ ਤੋਂ ਮਿਟਾ ਗਈ। ਅਗਲਾ ਗੇੜਾ ਉਹਨਾਂ ਦਾ ਗੁਹਾਟੀ ਦਾ ਭਰਿਆ ਖੜ੍ਹਾ ਸੀ। ਸ਼ਾਮ ਹੋ ਚੁੱਕੀ ਸੀ, ਠੰਡੀ ਠੰਡੀ ਹਵਾ ਵਗ ਰਹੀ ਸੀ। ਗੁਰਜੀਤ ਨੇ ਸੀਟ 'ਤੇ ਬੈਠ ਗੱਡੀ ਸਟਾਰਟ ਕੀਤੀ। ਇੱਕ ਵਾਰ ਸ਼ੀਸ਼ੇ ਵਿੱਚ ਦੇਖਿਆ, ਮੱਥੇ 'ਤੇ ਲੱਗਿਆ ਨਿਸ਼ਾਨ ਦੇਖ ਉਹਦੇ ਕੰਨਾਂ 'ਚ ਸਿਮਰਨ ਦੀ ਆਖਰੀ ਚੀਕ ਗੂੰਜੀ। ਪਰ ਉਹ ਉਹਨਾਂ ਯਾਦਾਂ ਨੂੰ ਪਾਸੇ ਕਰ ਕਰ ਸੜਕ 'ਤੇ ਗੱਡੀ ਚਲਾ ਰਿਹਾ ਸੀ। ਰਾਤ ਹੋ ਚੁੱਕੀ ਸੀ, ਉਹ ਧੁੱਪਗੁੜੀ ਦੇ ਜੰਗਲੀ ਇਲਾਕੇ ਦੇ ਆਸ ਪਾਸ ਸੀ। ਸੜਕ ਬਿਲਕੁਲ ਵਿਹਲੀ ਸੀ, ਪਰ ਗੁਰਜੀਤ ਦੀਆਂ ਅੱਖਾਂ ਮੂਹਰੇ ਅੱਜ ਸਵੇਰੇ ਔਰੰਗਾਬਾਦ ਵਿੱਚ ਪੜ੍ਹੇ ਅਖਬਾਰ ਵਿੱਚ ਛਪੀ ਫਰੀਦਕੋਟ ਦੇ ਕਿਲੇ ਦੀ ਫੋਟੋ ਘੁੰਮ ਰਹੀ ਸੀ, ਜੋ ਫੋਟੋ ਨੂੰ ਬੜਾ ਕੁਝ ਯਾਦ ਕਰਵਾ ਗਈ ਸੀ। ਉਹਦੇ ਮੂੰਹ ਵਿੱਚ ਆਵਾਜ਼ ਨਿਕਲੀ, ਅੰਮ੍ਰਿਤ। ਫਿਰ ਹਰਿਆਣਵੀ ਕੁੜੀ ਯਾਦ ਆਈ। ਗੁਰਜੀਤ ਨੇ ਬਟੂਏ 'ਚੋਂ ਉਹਦਾ ਦਿੱਤਾ 1 ਰੁਪਏ ਦਾ ਸਿੱਕਾ ਕੱਢਿਆ। ਹਲੇ ਤਲੀ 'ਤੇ ਰੱਖ ਕੇ ਵੇਖ ਹੀ ਰਿਹਾ ਸੀ ਕਿ ਜੰਗਲੀ ਇਲਾਕਾ ਹੋਣ ਕਾਰਨ ਸੜਕ 'ਤੇ ਅਚਾਨਕ ਆਵਾਰਾ ਪਸ਼ੂ ਆ ਗਏ। ਜਦ ਗੁਰਜੀਤ ਨੇ ਉਹਨਾਂ ਨੂੰ ਬਚਾਉਣ ਲਈ ਕੱਟ ਮਾਰਿਆ ਤਾਂ ਮਾਲ ਨਾਲ ਲੋਡ ਗੱਡੀ ਖਤਾਨਾ ਵਿੱਚ ਮੋਦੀ ਹੋ ਗਈ। ਜਦੋਂ ਗੱਡੀ ਨੂੰ ਮੋਦੀ ਹੋਣ ਵੇਲੇ ਜ਼ੋਰਦਾਰ ਝਟਕਾ ਲੱਗਿਆ ਤਾਂ ਛੋਟੂ ਬੁੜ ਕੇ ਦੂਸਰੇ ਕੱਚੇ ਥਾਂ ਝਾੜੀਆਂ 'ਚ ਜਾ ਡਿੱਗ ਗਿਆ। ਗੱਡੀ ਦੇ ਮੋਦੇ ਹੁੰਦਿਆਂ ਹੀ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟ ਕੇ ਗੁਰਜੀਤ ਦੇ ਪੂਰੇ ਸਰੀਰ 'ਤੇ ਚੁੱਭ ਗਿਆ। ਛੋਟੂ ਨੇ ਆ ਕੇ ਖਿੱਚ ਕੇ ਗੁਰਜੀਤ ਨੂੰ ਬਾਹਰ ਕੱਢਿਆ। ਗੁਰਜੀਤ ਪੂਰਾ ਲਹੂ ਲੁਹਾਨ ਹੋਇਆ ਪਿਆ ਸੀ। ਉਹਦੇ ਮੂੰਹੋਂ ਆਖਰੀ ਬੋਲ ਨਿਕਲੇ,
ਛੋਟੂ ਮੈਨੂੰ ਘਰ ਲੈ ਜਾ, ਇੱਕ ਵਾਰ ਘਰ ਲੈ ਜਾ, ਮੈਂ ਬੇਘਰਾ ਹੋ ਕੇ ਨਹੀਂ ਮਰਨਾ ਯਾਰ।
ਛੋਟੂ ਭੱਜ ਕੇ ਸੜਕ 'ਤੇ ਆ ਗਿਆ ਤਾਂ ਕਿ ਕਿਸੇ ਸਾਧਨ ਤੋਂ ਮਦਦ ਮੰਗੀ ਜਾ ਸਕੇ। ਛੋਟੂ ਦੇ ਕੰਨਾਂ ਵਿੱਚ ਇੱਕ ਜ਼ੋਰਦਾਰ ਚੀਕ ਪਈ। ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਉਹਦੇ ਚਾਚੇ ਨੇ ਜਦੋਂ 84 ਵਿੱਚ ਕਾਨਪੁਰ ਵਿੱਚ ਟਰੱਕ ਨੂੰ ਅੱਗ ਲਗਾ ਦਿੱਤੀ ਗਈ ਸੀ। ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਅੰਮ੍ਰਿਤ ਦੇ ਭਰਾ ਨੇ ਜਦ ਗਲ ਵਿੱਚ ਬਲਦਾ ਟਾਇਰ ਪਾਇਆ ਗਿਆ ਹੋਵੇ। ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਅੰਮ੍ਰਿਤ ਨੇ ਜਦ ਪੂਰੀ ਬੱਸ ਬੰਬ ਨਾਲ ਉਡਾ ਦਿੱਤੀ ਗਈ ਸੀ। ਸ਼ਾਇਦ ਐਸੀ ਹੀ ਚੀਕ ਮਾਰੀ ਹੋਵੇ ਜਗਤਾਰ ਨੇ ਜਦ ਵਿਚਾਲਿਓਂ ਪਾੜਿਆ ਗਿਆ ਸੀ। ਐਸੀ ਹੀ ਚੀਕ ਮਾਰੀ ਸੀ ਸਿਮਰਨ ਨੇ ਜਦ ਉਹਦੀ ਗੋਲੀਆਂ ਨਾਲ ਵਿੰਨੀ ਲਾਸ਼ ਡਿੱਗੀ ਸੀ। ਇਹ ਚੀਕ ਇੰਨੀ ਉੱਚੀ ਸੀ ਜਿਵੇਂ ਇਸ ਵਿੱਚ ਉਹ ਸਾਰੀਆਂ ਚੀਕਾਂ ਰਲੀਆਂ ਹੋਣ। ਛੋਟੂ ਭੱਜ ਕੇ ਗਿਆ। ਗੁਰਜੀਤ ਦੇ ਚਿਹਰੇ 'ਤੇ ਇੱਕ ਮੁਸਕਾਨ ਸੀ, ਅੱਖਾਂ ਖੁੱਲ੍ਹੀਆਂ ਸਨ ਜੋ ਤਾਰਿਆਂ ਨਾਲ ਭਰਿਆ, ਅਸਮਾਨ ਦੇਖ ਰਹੀਆਂ ਸਨ। ਅੱਖਾਂ 'ਚੋਂ ਦੋਵੇਂ ਪਾਸੇ ਹੰਝੂ ਵਗੇ ਹੋਏ ਸਨ ਜੋ ਕੰਨਾਂ ਤੱਕ ਪਹੁੰਚ ਚੁੱਕੇ ਸਨ। ਦੋਵੇਂ ਬਾਹਾਂ ਸਿੱਧੀਆਂ ਖੁੱਲ੍ਹੀਆਂ ਪਈਆਂ ਸਨ ਜਿਵੇਂ ਕਿਸੇ ਦੀ ਗਲਵੱਕੜੀ ਨੂੰ ਉਡੀਕ ਰਹੀਆਂ ਹੋਣ। ਗੁੱਟ 'ਤੇ ਬੰਨੀ ਘੜੀ ਜੋ ਕਿਸੇ ਵਕਤ ਅੰਮ੍ਰਿਤ ਨੇ ਦਿੱਤੀ ਸੀ, ਉਹਦਾ ਸ਼ੀਸ਼ਾ ਅਤੇ ਚੈਨ ਟੁੱਟ ਗਏ ਸਨ। ਇੱਕ ਮੁੱਠੀ ਬੰਦ ਸੀ। ਜਦ ਛੋਟੂ ਨੇ ਮੁੱਠੀ ਖੋਲ੍ਹੀ ਤਾਂ ਗੁਰਜੀਤ ਦੀ ਤਲੀ 'ਤੇ 1 ਰੁਪਏ ਦਾ ਸਿੱਕਾ ਪਿਆ ਸੀ। ਅੱਜ ਇੱਕ ਬੇਘਰੇ ਦੀ ਲਾਸ਼ ਸੜਕ ਕਿਨਾਰੇ ਪਿੰਡ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਪਈ ਸੀ ਅਤੇ ਉਹਦੀ ਰੂਹ ਜਾ ਕੇ ਆਪਣਿਆਂ ਨਾਲ ਮਿਲ ਚੁੱਕੀ ਸੀ। ਸਮਾਪਤ। ਇਹ ਪੜ੍ਹਨ ਨੂੰ ਸਿਰਫ ਇੱਕ ਕਹਾਣੀ ਸੀ, ਪਰ ਪੰਜਾਬ ਦੇ ਹਜ਼ਾਰਾਂ ਘਰਾਂ ਵਿੱਚ ਇਹ ਕਹਾਣੀਆਂ ਵਾਪਰੀਆਂ ਸਨ ਉਦੋਂ ਸੱਚਮੁੱਚ। ਆਓ ਕੋਸ਼ਿਸ਼ ਕਰੀਏ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਹੇ, ਉਹ ਵਕਤ ਦੁਬਾਰਾ ਨਾ ਆਵੇ।